ਕਲਗੀਧਰ ਪਾਤਸ਼ਾਹ ਜਫਰਨਾਮੇ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਦੇ ਹਨ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ। ਇਹ ਔਰੰਗਜ਼ੇਬ ਜਦੋਂ ਕੋਈ ਵੀ ਕੰਮ ਗੱਲਾਂ ਬਾਤਾਂ ਨਾਲ ਸਿਰੇ ਨਾ ਚੜ੍ਹੇ ਤਾਂ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸ਼ਮਸ਼ੀਰ ਕਿਆ ਕਿਰਪਾਨ ਨੂੰ। ਜਦੋਂ ਕੋਈ ਵੀ ਕੰਮ ਗੱਲਾਂ ਬਾਤਾਂ ਨਾਲ ਨਾ ਬਣੇ ਤਾਂ ਫਿਰ ਕਿਰਪਾਨ ਚੁੱਕਣੀ ਪੈਂਦੀ। ਇਹ ਔਰੰਗਜ਼ੇਬ ਤੂੰ ਬੜੇ ਜ਼ੁਲਮ ਕੀਤੇ, ਆਖੀਰ ਅੱਕ ਕੇ ਸਾਨੂੰ ਹੁਣ ਕਿਰਪਾਨ ਚੁੱਕਣੀ ਪਈ ਏ, ਅਤੇ ਹੁਣ ਅਸੀਂ ਤੇਰੇ ਖਿਲਾਫ ਕਿਰਪਾਨ ਚੁੱਕ ਲਈਏ। ਕਿਉਂ ਤੂੰ ਜ਼ਾਲਮ ਹੈ, ਜ਼ੁਲਮ ਕਰ ਰਿਹਾ ਹੈ, ਔਰ ਅਸੀਂ ਜ਼ੁਲਮ ਨੂੰ ਰੋਕਣਾ ਹੈ।
ਚੂੰਕਾਰ ਅਜ ਹਮਾ, ਚੂੰਕਾਰ ਅਜ ਹਮਾ, ਹਿਲਤੇ ਦਰਗੁਜਸਤ, ਚੂੰਕਾਰ ਅਜ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਚੂੰਕਾਰ ਅਜ ਹਮਾ, ਚੂੰਕਾਰ ਅਜ ਹਮਾ, ਹਿਲਤੇ ਦਰ ਗੁਜਸ, ਚੂੰਕਾਰ ਅਜ ਹਮਾ। ਹਲਾਲ ਅਸਤ ਬੁਰਦਨ ਹਲਾਲ ਅਸਤ ਬੁਰਦਨ ਪਸ਼ਮ ਸ਼ੀਰ ਦਸਤ, ਚੂੰਕਾਰ ਅਜ ਹਮਾ, ਚੂੰਕਾਰ ਅਜ ਹਮਾ।
ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਗੁਰਗੱਦੀ ਤੇ ਬੈਠੇ, ਹਿੰਦੁਸਤਾਨ ਤੇ ਔਰੰਗਜ਼ੇਬ ਦਾ ਰਾਜ ਸੀ। ਦੋ ਵੱਡੀਆਂ ਕੌਮਾਂ ਸਨ, ਹਿੰਦੂ ਕੌਮ, ਮੁਸਲਮਾਨ ਕੌਮ। ਬਹੁਤਾ ਮਾਨ ਹਿੰਦੂਆਂ ਨੂੰ ਮਿਲਦਾ ਸੀ ਜਾਂ ਮੁਸਲਮਾਨਾਂ ਨੂੰ, ਪਰ ਔਰੰਗਜ਼ੇਬ ਦੇ ਵੇਲੇ ਹਿੰਦੂਆਂ ਨੂੰ ਕੋਈ ਨਹੀਂ ਸੀ ਪੁੱਛਦਾ, ਸਿਰਫ ਮੁਸਲਮਾਨਾਂ ਨੂੰ ਹੀ ਮਾਣ ਮਿਲਦਾ ਸੀ। ਪਰ ਫਿਰ ਵੀ ਲੋਕ ਆਪਸ ਵਿੱਚ ਲੜਦੇ ਸਨ। ਹਿੰਦੂ ਕਹਿੰਦਾ ਸੀ ਮੁਸਲਮਾਨ ਮਾੜਾ ਹੈ, ਮੁਸਲਮਾਨ ਕਹਿਣ ਲੱਗਾ ਹਿੰਦੂ ਮਾੜਾ ਹੈ। ਇਹ ਝਗੜਾ ਦੇਖਿਆ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਹਿੰਦੁਸਤਾਨ ਦੇ ਵਾਸੀਆਂ ਨੂੰ ਇਹ ਗੱਲ ਸਮਝਾਈ।
ਅੱਲਾ ਪੇਖ ਸੋਈ ਕੁਰਾਨ ਓ ਕੁਰਾਨ ਓਹੀ।
ਐ ਭਾਈ, ਨਾ ਅੱਲਾ ਵੱਖਰਾ ਹੈ ਨਾ ਰਾਮ ਵੱਖਰਾ ਹੈ, ਉਹ ਇੱਕ ਹੈ, ਉਹਦੇ ਨਾਮ ਕਈ ਨੇ। ਨਾ ਅੱਲਾ ਵੱਖਰਾ ਹੈ ਨਾ ਰਾਮ ਵੱਖਰਾ ਹੈ, ਪਰ ਜਿਹੜੇ ਮੰਨਣ ਵਾਲੇ ਨੇ ਉਹਨਾਂ ਨੇ ਫਰਕ ਪਾ ਦਿੱਤੇ।
ਅੱਲਾ ਪੇਖ ਸੋਈ
पुराण यो कुरान ओही एक ही स्वरूप सब एक ही बनाओ है। ये सारे रूप कोई मुसलमान कोई हिंदू कोई ईसाई कोई भी है ये सारे रूप परमेश्वर देने और परमेश्वर ही इन्हां नूं बनाने वाला है।
एक ही स्वरूप सब एक ही बनाओ है चूंकार आज हमा चूंकार आज हमा हिलते दरगुजस्त चूंकार आज हमा।
दूसरा काम हिंदुस्तान गुलाम है मुगलां दा जालमां दा ता कलगीधर पातशाह ने हिंदुस्तान दे वासियां वल भी देखे गुलाम ने पर फिर भी आपस विच लड़दे ने ता गुरु साहिबां ने कहा ऐ भाई जे आपस विच लड़दे रहोगे ता अपने देश नूं किवें आजाद कराओगे अपना जीवन किस तरह सवारोगे। ता गुरु साहिबां ने हिंदुस्तान दे वासियां नूं फिर ये कहा अपनी बाणी विच आप बयान करदे ने
पर हर काम क्रोध झूठ निंदा तज माया अहंकार चुकावे।
पराई निंदिया पराया घर तकना एक दूसरे की निंदिया चुगली करनी एक दूसरे नु माड़ा कहना इनु छड़ो जे कुछ तुसी लेना है ता
पर हर काम क्रोध झूठ निंदा तज माया अहंकार चुकावे तज काम कामनी मोह तजे
तज छड़ दियो काम कामनी काम के औरत कामनी औरत नु के है पाई काम काम वासना करदा प्यार मोह माया जे परमेश्वर दी प्राप्ति करनी है ये तां छड़ने पैणगे एक दूसरे दियां लत्तां खिचनियां भी छड़ो कि ए माड़ा है ए चंगा ए माड़ा ए चंगा है अगर कुछ चाहिदा है तां आपस विच प्यार रखो पराई निंदिया पराया धन खोणा ए चीजां छड़ो। तां साहिबां ने कहा मैं वादा करना कि तुहानूं परमेश्वर दी प्राप्ति घर बैठिया हो जाएगी
तज काम कामनी मोह तजे तांजन माहे निरंजन पावे चूंकार आज हमार चूंकार आज हमार हिलते दरगुजस्त चूंकार आज हमारा।
फिर देखिया जनता वाल औरंगजेब ने ऐलान कराया मंदिर ढा दियो मूर्तियां तोड़ दियो मंदिरा दिया जगह मसीता बना दियो हिंदुस्तान विच हिंदू धर्म खत्म करना है सारियां नूं मुसलमान बनाना है ये जुलम शुरू हो गया मंदिर ढाने शुरू कर दिते मूर्तियां तोड़ियां जा रही ने हिंदुओं को जबरदस्ती मुसलमान बनाया जा रहा है कोई हिंदू मत्थे ते टिक्का ला के नहीं तुर सकता कोई हिंदू गल विच जनेऊ नहीं पा सकता कोई हिंदू घोड़े ते नहीं चढ़ सकता घोड़े ते चढ़ना सिर ते पग बननी है ता मुसलमान बन जाओ ए औरंगजेब दा ऐलान सी। ए इतिहास कोई बहुता पुराना नहीं सिर्फ 300-350 साल होया हर पासे हाहाकार मच गई। हिंदू धर्म ते ए जुलम देखे है ता धन गुरु गोबिंद सिंह जी महाराज ने वंगार के औरंगजेब नू फिर ए गल कही,
ना होवन दियांगा गरीबां दे टुकड़े, करांगा मैं अपने नसीबां दे टुकड़े।
सबन के औरंगजेब, इन्हां गरीब हिंदुआं दे मैं टुकड़े नहीं होण दियांगा, जिन्हां नू तू खत्म करना चाहना है मैनू भावें अपने नसीबां दे टुकड़े करने पैण। सचमुच गुरु गोबिंद सिंह महाराज ने जिस वक्त हिंदुआं नू जबरदस्ती मुसलमान बनाना शुरू किया, किसी ने बाह ना फड़ी ता पंडित कृपा राम कश्मीर दा 500 पंडितां नू नाल लैके अमरनाथ शिवजी भगवान दे मंदिर गए। राती पाखे आई, कृपा राम अगर धर्म नू बचाना है ता आनंदपुर साहब चले जाओ, गुरु तेग बहादुर साहब तुहाडी रखिया करनगे। पंडित कृपा राम 500 ब्राह्मणा दे नाल आनंदपुर साहब पहुंचे है। गुरु तेग बहादुर साहब दा दरबार लगा है, इन्हां जाके मत्था टेके है, एक हाथ दे नाल जनेऊ फड़िया, एक हाथ उहदे नाल अपनी चोटी फड़ी ते कहन लगे, महाराज अज साडा ए जनेऊ साडी ए चोटी साडा तिलक खत्म हो रहा है, कोई नहीं सानू बचाण वाला, आप दे दर आए हैं, साडे धर्म नू बचाओ। जिस वक्त ए बेनती सुनी ता गोबिंद राय गुरु गोबिंद सिंह जी बाहरों आए, दुखी पंडित देखे ते पुछिया, पिता जी ए पंडित क्यों रोंदे ने, ए क्यों उदास ने, ए की मंगदे ने, इन्हां नू दिओ। ता गुरु तेग बहादुर साहब कहन लगे, बेटा गोबिंद राय औरंगजेब हिंदू धर्म नू खत्म करन ते तुले है, ए पंडित दुखी ने क्योंकि इन्हां नू जबरदस्ती मुसलमान बनाया जा रहा है। ता गोबिंद राय कहन लगे, पिता जी फिर तुसी इन्हां दी सहायता करो, ए जुलम किस तरह रुक सकदा है। गुरु तेग बहादुर साहब कहन लगे, बेटा जे कोई महापुरुष अपने सिर की बलि देवे ता हिंदू धर्म बच सकता है। ता गुरु गोबिंद सिंह कहन लगे, पिता जी जे सिर देण दे नाल हिंदू धर्म बचता है, मेरी निगाह विच तुहाडे तों वड्डा महापुरुष होर कोई नहीं, तुसी अपना सिर दे के हिंदू धर्म की रखिया करो। गुरु तेग बहादुर साहब ने कहा, कृपा राम औरंगजेब नू खबर भेज दिओ, अगर साडा गुरु तेग बहादुर मुसलमान बन जाए तो सारे हिंदुस्तान के वासी मुसलमान बन जाएंगे। खबर दिल्ली भेजी गई औरंगजेब दे कोल। गुरु तेग बहादुर साहब ने तो मुसलमान बनना नहीं सी ते बाकियां नू बनन नहीं सी देना। दिल्ली चांदनी चौक विखे गुरु तेग बहादुर साहब ने अपना शरीर कुर्बान किया, सिर दे के हिंदू धर्म की रखिया की। गुरु गोबिंद सिंह जी ने पिता वारिया, अपने पुत्र वारे, अपना परिवार वारिया, अपना सब कुछ वारिया, पर हिंदू धर्म के टुकड़े ना होण दिते।
ना होवन दियांगा गरीबां दे टुकड़े, करांगा मैं अपने नसीबां दे टुकड़े, चूंका अज़ हमां। पुकार अज हमार हिलते दरबुजस चुंकार अज हमार चुंकार अज हमार हलाल यास्त पुरिदन हलाल यास्त पुरिदन वशम शीर दस्त चौंकार अज हमार चौंकार अज हमा।
इस तो बाद कलगीधर पातशाह ने फिर उन्हां लोकां वल देखिया जिन्हां दी कोई इज्जत नहीं, जातां ते बहुत सन, कौमां ते बहुत सन, पर बहुत आमान ऊंची जात वालियां नूं मिलदा सी, नीवियां नूं कोई नहीं सी पुछदा। पर औरंगजेब दे राज विच तां किसी भी उची जात वाले नूं माण नहीं सी मिलदा सिवाय मुसलमानां दे, तां नीवियां नूं नीवियां जातां वालियां नूं किन्ने पुछणा सी। तां गुरु गोबिंद सिंह जी महाराज ने इन्हां नीवी जातां वालियां नूं फिर इस तरह कहा,
जट पूट कहे जग माही,
जिन्हां नूं लोक जट बूट कहिंदे। आम कहिंदे ने कि जट्टां नूं कीड़ी अकल हुंदी, पर साहिबां ने कहा जिन्हां नूं लोक जट बूट कहिंदे ने उन्हां नूं मैं राजे बना देंगा।
जट बूट कहीं जग माही, बणिए किराड़ खत्री सदा ही,
बणिए जात दे इन्हां नूं वी नीवा गिणिया गया, किराड़ जात दे इन्हां नूं वी नीवा गिणिया गया अते खत्री जात दे। साहिबां ने कहा मैं इन्हां नूं वी माण बख्शांगा।
बणिए किराड़ खत्री सदा ही, लोहार त्रिखान होर जात कमीनी,
लोहार लोहे दा काम करन वाले इन्हां नूं कौन पुछदा है। पर साहिबां ने कहा मैं लोहारा नूं वी माण बख्शांगा।
लोहार त्रिखान और जात कमीनी,
त्रिखान लकड़ी दा काम करन वाले इन्हां नूं कौन पुछदा है। पर साहिबां ने कहा मैं त्रिखाना नूं वी राजे बना देंगा, और साहिबां ने राजे बनाए भी।
लोहार त्रिखान होर जात कमीनी,
होर जिन्हां नूं कमीनियां जातां कहा जांदा है कि ये बड़े कमीने लोग ने जिन्हां नूं लोग कहिंदे ने, साहिब जी कहन लगे मैं इन्हां नूं भी माण बख्शांगा।
लोहार त्रिखान होर जात कमीनी, पीपे कलाल नीचन पै कृपा कीनी,
पीपे जात दे ये भी जात नीवी गिनी गई। साहिबां ने कहा मैं इन्हां नूं भी माण बख्शांगा, कलाल ये भी नीवी जात है, शमशान घाटां विच मुरदे साड़न वाले इन्हां नूं भी माड़ा गिणिया गया, कोई नहीं पुछदा इन्हां नूं। पर साहिबां ने कहा मैं कलालां नूं भी माण देंगा। एक वारी दीवान सजे बड़ी संगत बैठी, कलगीधर पातशाह सिंघासन ते बैठे ने, एक कलाल दर्शना वास्ते आया आनंदपुर साहब, पर दरवाजे दे कोल खड़ा हो गया। मन उदास है, नीवी जात दा वा, अंदर गया मता कोई झिड़कना देवे। कलगीधर पातशाह ने सिख भेजिया, जा भाई ओ जड़ा कलाल दरवाजे नाल खलोता है, ਉਹਨੂੰ ਬਾਹੂ ਫੜ ਕੇ ਅੰਦਰ ਲੈ ਆਇਆ। ਸਿੱਖ ਗਿਆ, ਕਲਾਲ ਨੂੰ ਬਾਹੂ ਫੜਿਆ, ਕਿਹਾ ਚੱਲ ਭਾਈ ਭਾਗਾਂ ਵਾਲਾ, ਗੁਰੂ ਸਾਹਿਬ ਤੈਨੂੰ ਆਪ ਬੁਲਾ ਰਹੇ। ਇਹ ਕਲਾਲ ਹੌਲੀ ਹੌਲੀ ਕਦਮ ਤਰਦਾ ਗੁਰੂ ਸਾਹਿਬਾਂ ਦੇ ਸਾਹਮਣੇ ਹੋਇਆ, ਚਰਨਾਂ ਤੇ ਮੱਥਾ ਟੇਕਿਆ। ਗੁਰੂ ਸਾਹਿਬਾਂ ਨੇ ਪਿਆਰ ਭਰਿਆ ਹੱਥ ਸਿਰ ਤੇ ਫੇਰਿਆ, ਅੱਖਾਂ ਵਿੱਚੋਂ ਅਥਰੂ ਕਿਰੇ। ਸਾਹਿਬ ਜੀ ਕਹਿਣ ਲੱਗੇ, ਭਾਈ ਬਾਹਰ ਕਿਉਂ ਰੁਕ ਗਿਆ? ਕਹਿਣ ਲੱਗਾ, ਪਾਤਸ਼ਾਹ ਕਲਾਲ ਆ ਨਾ ਨੀਵੀਂ ਜਾਤ ਦਾ, ਅੰਦਰ ਆਉਂਦੇ ਨੂੰ ਡਰ ਲੱਗਦਾ ਸੀ, ਅੱਗੇ ਹੀ ਦੁਖੀ ਹੈ। ਮਾਤਾ ਕੋਈ ਝਿੜਕਣਾ ਦੇਵੇ ਤਾਂ ਮਨ ਹੋਰ ਦੁਖੀ ਹੋ ਜਾਏ। ਤਾਂ ਗੁਰੂ ਸਾਹਿਬ ਜੀ ਸਿੰਘਾਸਨ ਤੋਂ ਉੱਠ ਪਏ, ਕਲਾਲ ਨੂੰ ਬਾਹੂ ਫੜਿਆ, ਆਪਣੇ ਗਲ ਦੇ ਨਾਲ ਲਾ ਲਿਆ ਤੇ ਨਾਲੇ ਕਿਹਾ, ਤੂੰ ਕਲਾਲ ਨਹੀਂ, ਤੂੰ ਤਾਂ ਗੁਰੂ ਕਾ ਲਾਲ ਹੈ। ਗਏ ਪੀਪੇ ਕਲਾਲ ਨੀਚਨ ਪੈ ਕਿਰਪਾ ਕੀਨੀ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਹਿਲਤੇ ਦਰ ਗੁਜਸ, ਚੌਂਕਾਰ ਅਜ ਹਮਾ, ਹਲਾਲ ਆਸਤ ਬੁਰਦਨ ਪਸ਼ਮ ਸ਼ੀਰ ਦਸਤ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਗੁਜਰ ਗੁਆਰ ਹੀਰ ਕਮ ਜਾਤ, ਗੁਜਰ ਜਾਤ ਅਤੇ ਜਿਨ੍ਹਾਂ ਨੂੰ ਗੁਆਰ ਕਿਹਾ ਜਾਂਦਾ, ਕਿ ਗੁਆਰਾਂ ਨੂੰ ਕਿਹੜੀ ਅਕਲ ਹੈ। ਸਾਹਿਬਾਂ ਨੇ ਕਿਹਾ, ਮੈਂ ਇਹਨਾਂ ਨੂੰ ਵੀ ਸਰਦਾਰ ਬਣਾ ਦਿਆਂਗਾ। ਗੁਜਰ ਗੁਆਰ ਹੀਰ ਕਮ ਜਾਤ, ਅਹੀਰ ਜਾਤ ਇਹ ਵੀ ਨੀਵੀਂ ਗਿਣੀ ਗਈ। ਹੋਰ ਜਿਨ੍ਹਾਂ ਨੂੰ ਕਮਜਾਤ ਲੋਕ ਕਿਹਾ ਜਾਂਦਾ, ਇਹ ਕਮਜਾਤ ਜਾਤ ਦਾ। ਸਾਹਿਬਾਂ ਨੇ ਕਿਹਾ, ਮੈਂ ਐਸੇ ਨਿਤਾੜੇ ਹੋਏ ਲੋਕ, ਲਤਾੜੇ ਹੋਏ ਲੋਕ ਜਿਨ੍ਹਾਂ ਨੂੰ ਲੋਕ ਕਮੀਨੇ ਕਹਿੰਦੇ ਨੇ, ਕਮਜਾਤ ਕਹਿੰਦੇ ਨੇ, ਮੈਂ ਇਹਨਾਂ ਨੂੰ ਵੀ ਗਲੇ ਨਾਲ ਲਗਾਵਾਂਗਾ।
ਗੁਜਰ ਗੁਆਰ ਹੀਰ ਕਮਜਾਤ, ਕਮਿਓ ਸ਼ੂਦਰ ਕੋਈ ਪੁੱਛੇ ਨਾ ਬਾਤ,
ਕਮਿਓ ਲੋਕਾਂ ਦੇ ਘਰਾਂ ਖੇਤਾਂ ਤੇ ਕੰਮ ਕਰਨ ਵਾਲੇ, ਇਹਨਾਂ ਨੂੰ ਕੌਣ ਪੁੱਛਦਾ ਸੀ। ਪਰ ਸਾਹਿਬਾਂ ਨੇ ਕਿਹਾ, ਮੈਂ ਇਹਨਾਂ ਕਾਮਿਆਂ ਨੂੰ ਵੀ ਮਾਣ ਬਖਸ਼ਾਂਗਾ।
ਕਮਿਓ ਸ਼ੂਦਰ ਕੋਈ ਪੁੱਛੇ ਨਾ ਬਾਤ,
ਸ਼ੂਦਰ ਨੀਵੀਂ ਜਾਤ ਵਾਲੇ ਨੂੰ ਕਿਹਾ ਜਾਂਦਾ ਹੈ। ਇਹ ਹਾਲ ਸੀ, ਜੇ ਕੋਈ ਸ਼ੂਦਰ ਗਲੀ ਦੇ ਵਿੱਚੋਂ ਜਾ ਰਿਹਾ ਤਾਂ ਉਹ ਗਲ ਵਿੱਚ ਟੱਲੀ ਪਾ ਲੈਂਦਾ ਸੀ, ਟੱਲੀ ਖੜਕਦੀ ਰਹੇ, ਉੱਚੀ ਜਾਤ ਵਾਲੇ ਨੂੰ ਪਤਾ ਲੱਗ ਜਾਏ ਕਿ ਕੋਈ ਨੀਵੀਂ ਜਾਤ ਵਾਲਾ ਜਾ ਰਿਹਾ। ਕੋਈ ਸ਼ੂਦਰ ਮੰਦਰ ਨਹੀਂ ਸੀ ਜਾ ਸਕਦਾ, ਜੇ ਕਿਸੇ ਉੱਚੀ ਜਾਤ ਵਾਲੇ ਦੇ ਸਾਹਮਣੇ ਰਾਮ ਦਾ ਨਾਮ ਲੈ ਲਿਆ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ। ਸ਼ੂਦਰਾਂ ਦੇ ਹੱਥੋਂ ਕੋਈ ਪਾਣੀ ਨਹੀਂ ਸੀ ਪੀਂਦਾ, ਸ਼ੂਦਰਾਂ ਨੂੰ ਕੋਈ ਨਹੀਂ ਸੀ ਪੁੱਛਦਾ। ਪਰ ਗੁਰੂ ਸਾਹਿਬਾਂ ਨੇ ਕਿਹਾ, ਮੈਂ ਸ਼ੂਦਰਾਂ ਨੂੰ ਵੀ ਮਾਣ ਬਖਸ਼ਾਂਗਾ। ਇੰਨਾ ਮਾਣ ਦਿੱਤਾ, ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਇਹਨਾਂ ਨੂੰ ਸ਼ੂਦਰ ਗਿਣਿਆ ਗਿਆ। ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਜਦੋਂ ਵੀ ਕੋਈ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਤਾਂ ਇਹਨਾਂ ਸ਼ੂਦਰ ਭਗਤਾਂ ਨੂੰ ਵੀ ਉਹ ਮੱਥਾ ਟੇਕਦਾ ਹੈ। ਇੰਨਾ ਮਾਣ ਇਸ ਗੁਰੂ ਘਰ ਦੇ ਸਿਵਾ ਨੀਵੀਂ ਜਾਤ ਵਾਲਿਆਂ ਨੂੰ ਕਿਸੇ ਨੇ ਨਹੀਂ ਦਿੱਤਾ।
ਕਮਿਓ ਸ਼ੂਦਰ ਕੋਈ ਪੁੱਛੇ ਨਾ ਬਾਤ, ਚੀਵਰ ਨਾਈ ਰੋੜੇ ਕੁਮਿਆਰ,
ਚੀਵਰ ਜਾਤ ਦੀ ਇਹ ਵੀ ਜਾਤ ਬਹੁਤ ਨੀਵੀਂ ਗਿਣੀ ਗਈ। ਪਰ ਸਾਹਿਬਾਂ ਨੇ ਕਿਹਾ, ਮੈਂ ਚੀਵਰਾਂ ਨੂੰ ਵੀ ਮਾਣ ਬਖਸ਼ਾਂਗਾ। ਪਰ ਕਿੰਨਾ ਮਾਣ ਦਿੱਤਾ, ਜਿਹੜੇ ਪੰਜ ਪਿਆਰੇ ਆਨੰਦਪੁਰ ਸਾਹਿਬ ਪਹਿਲਾਂ ਸਾਜੇ ਕਲਗੀਧਰ ਪਾਤਸ਼ਾਹ ਨੇ, ਉਹਨਾਂ ਵਿੱਚ ਇੱਕ ਪੰਜ ਪਿਆਰਾ ਝੀਵਰ ਜਾਤ ਦਾ ਸੀ। ਜਦੋਂ ਅੰਮ੍ਰਿਤ ਛਕਾਇਆ ਤੇ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਣ ਵੇਲੇ ਉਸ ਝੀਵਰ ਸਿੰਘ ਦੇ ਅੱਗੇ ਜਿਹੜਾ ਖਾਲਸਾ ਸੱਜ ਚੁੱਕਾ ਸੀ, ਕਲਗੀਧਰ ਪਾਤਸ਼ਾਹ ਨੇ ਆਪ ਮੱਥਾ ਟੇਕਿਆ, ਕੌਣ ਇੰਨਾ ਮਾਣ ਦੇਵੇਗਾ।
ਝੀਵਰ ਨਾਈ ਰੋਣੇ ਕੁਮਿਆਰ,
ਨਾਈ ਲੋਕਾਂ ਦੀ ਹਜਾਮਤ ਬਣਾਉਣ ਵਾਲੇ, ਮਾਲਿਸ਼ ਕਰਨ ਵਾਲੇ, ਨਾਈ ਦੇ ਕੋਲੋਂ ਉੱਚੀ ਜਾਤ ਵਾਲਾ ਹਜਾਮਤ ਬਣਵਾ ਸਕਦਾ, ਮੁੱਠੀ ਚਾਬੀ ਕਰਾ ਸਕਦਾ, ਪਰ ਕਿਸੇ ਨਾਈ ਨੂੰ ਕੋਈ ਮੱਥਾ ਨਹੀਂ ਟੇਕਦਾ। ਕਿਸੇ ਵੀ ਧਾਰਮਿਕ ਅਸਥਾਨ ਤੇ ਕਿਸੇ ਨਾਈ ਨੂੰ ਕੋਈ ਮੱਥਾ ਨਹੀਂ ਟੇਕਦਾ, ਪਰ ਇਸ ਗੁਰੂ ਘਰ ਵਿੱਚ ਇੱਕ ਨਾਈ ਨੂੰ ਵੀ ਮੱਥਾ ਟੇਕਿਆ ਜਾਂਦਾ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਸੈਣ ਨਾਈ ਭਗਤ ਹੋਇਆ, ਜਿਹਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਜਦੋਂ ਵੀ ਕੋਈ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਉਹ ਸੈਣ ਨਾਈ ਨੂੰ ਵੀ ਮੱਥਾ ਟੇਕਦਾ।
ਚੀਵਰ ਨਾਈ ਰੋੜੇ ਕੁਮਿਆਰ,
ਨਾਈ ਜਿਹੜੇ ਪੰਜ ਪਿਆਰੇ ਕਲਗੀਧਰ ਪਾਤਸ਼ਾਹ ਨੇ ਸਾਜੇ, ਉਹਨਾਂ ਵਿੱਚ ਇੱਕ ਨਾਈ ਵੀ ਸੀ ਜਿਹਨੂੰ ਪੰਜ ਪਿਆਰਾ ਗੁਰੂ ਸਾਹਿਬਾਂ ਨੇ ਥਾਪਿਆ, ਔਰ ਅੰਮ੍ਰਿਤ ਛਕਣ ਵੇਲੇ ਆਪ ਕਲਗੀਧਰ ਪਾਤਸ਼ਾਹ ਨੇ ਮੱਥਾ ਟੇਕਿਆ। ਕੌਣ ਕਿਸੇ ਨਾਈ ਨੂੰ ਇੰਨਾ ਮਾਣ ਦਿੰਦਾ।
ਚੀਵਰ ਨਾਈ ਰੋੜੇ ਕੁਮਿਆਰ,
ਕੁਮਿਆਰ ਭਾਂਡੇ ਬਣਾਉਣ ਵਾਲੇ ਮਿੱਟੀ ਦੇ, ਇਹਨਾਂ ਨੂੰ ਕੌਣ ਪੁੱਛਦਾ, ਇਹਨਾਂ ਦੀ ਵੀ ਕੋਈ ਸਾਰ ਨਹੀਂ ਲੈਂਦਾ। ਪਰ ਕਲਗੀਧਰ ਪਾਤਸ਼ਾਹ ਨੇ ਕਿਹਾ, ਮੈਂ ਇਹਨਾਂ ਕੁਮਾਰਾਂ ਨੂੰ ਵੀ ਗਲੇ ਦੇ ਨਾਲ ਲਗਾਵਾਂਗਾ।
ਚੀਵਰ ਨਾਈ ਰੋੜੇ ਕੁਮਿਆਰ,
ਰੋੜੇ ਜਾਤ ਦੇ, ਗੁਰੂ ਸਾਹਿਬਾਂ ਨੇ ਕਿਹਾ ਮੈਂ ਇਸ ਜਾਤ ਨੂੰ ਵੀ ਮਾਣ ਬਖਸ਼ਾਂਗਾ।
ਚੀਵਰ ਨਾਈ ਰੋੜੇ ਕੁਮਿਆਰ, ਸੈਣੀ ਸੁਨਿਆਰੇ ਚੂੜੇ ਚਮਿਆਰ,
ਸੈਣੀ ਜਾਤ ਦੇ, ਸਾਹਿਬਾਂ ਨੇ ਕਿਹਾ ਮੈਂ ਇਹਨਾਂ ਨੂੰ ਵੀ ਮਾਣ ਦਿਆਂਗਾ। ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ, ਸਾਹਿਬਾਂ ਨੇ ਕਿਹਾ ਮੈਂ ਸੁਨਿਆਰਿਆਂ ਨੂੰ ਵੀ ਸਰਦਾਰੀਆਂ ਬਖਸ਼ਾਂਗਾ।
ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਹਿਲਤੇ ਦਰਗੁਜਸ, ਚੌਂਕਾਰ ਅਜ ਹਮਾ। ਹਲਾਲ ਅਸਤ ਪੁਰੇ ਦਲ, ਹਲਾਲ ਅਸਤ ਪੁਰੇ ਦਲ, ਬਸ਼ਮ ਸ਼ੀਰ ਦਸਤ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਹਿਲਤੇ ਦਰਗੁਜਸਤ, ਚੌਂਕਾਰ ਅਜ ਹਮਾ। ਹਲਾਲ ਅਸਤ ਪੁਰੇ ਦਲ, ਹਲਾਲ ਅਸਤ ਪੁਰੇ ਦਲ, ਬਸ਼ਮ ਸ਼ੀਰ ਦਸਤ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ। हलाल आस्त बुर्दन हलाल आस्त बुर्दन बाशम शीर दस चुंकार अज हमा चुंकार अज हमा हिलते दर गुजस्त चुंकार अज हमा चीवर नाई रोड़े कुम्यार सैनी सुनियार चूड़े चमयार
जिथे सैनिया सुनियारियां नू माण बख्शांगा उथे चूड़े ते चमारा नू भी माण बख्शांगा। चमारा विचों भगत रविदास जात दे चमार होए जिन्हां दा काम मरे हुए डंगर ढोना जुतियां गंढनियां चमार जात नू शूदर कहा गया। भगत रविदास शूदर गिने गए ने ते साहबां ने कहा मैं चमारा चूड़िया नू भी माण देंगा ते सचमुच माण किन्ना मिलिया। गुरु अर्जन साहब ने सारिया भगतां दियां बाणियां गुरु ग्रंथ साहब च दर्ज कीतियां ते गुरु गोबिंद सिंह जी महाराज ने जदों गुरु ग्रंथ साहब नू गुरगद्दी बख्शी ता इन्हां भगतां दियां बाणियां नू भी गुरु दे नाल नाल सन्मान मिलिया और इन्हां माण बेशक अज शूदरां नू हरिजन कहा जांदा है पर जदों कोई हरिजन दा नाम लवे ता लोग समझ जांदे ने कि इह जरूर कोई नीवी जात दा है। पर साहिबां ने कहा जिहड़ा अमृत छक लवे उहदी कोई जात नहीं और ना चमार है ना चूड़ा है ना सैनी है ना लोहार है ना कुम्यार है उहदी कोई जात नहीं जिहड़ा अमृत छक लवे। ते साहिबां ने किन्ना माण दिता जदों भी गुरु ग्रंथ साहिब नूं कोई मत्था टेकदा है इस चमार भगत रविदास नूं भी वह मत्था टेकदा है।
सैनी सुनियारे चूड़े चमयार पाटो बामण होत मंगवारे
पाटो लोकां दे व्याहां राजां दे दरबारां विच कविता लिख लिख के गाण वाले इन्हां नूं भी कोई माण नहीं सी दिंदा पर गुरु अर्जन साहब ने किन्नी कृपा कीती भट्टां दे सवैये गुरु ग्रंथ साहब च दर्ज कीते। गुरु गोबिंद सिंह जी महाराज ने गुरु ग्रंथ साहब नूं गुरगद्दी जदों बख्शी तां इन्हां भट्टां दे सवैयां नूं भी गुरु दे तुल सन्मान मिलिया। जदों भी कोई गुरु ग्रंथ साहब नूं मत्था टेकदा इन्हां भट्टां नूं भी ओह नमस्कार करदा।
पाटो बामण होत मंगवारे
बामण इन्हां नूं भी कोई नहीं सी पुछदा औरंगजेब दे राज विच पर गुरु साहिबां ने कहा औरंगजेब तू इन्हां ब्राह्मणां नूं खत्म करना चाहना है पर विशकार मैं खड़ा हो जाना है तू इन्हां नूं खत्म नहीं कर सकेगा। जेड़े ब्राह्मण अज सिर चुके नहीं चल सकते ये सिर चुके चलणगे ये घोड़ियां ते भी चढ़नगे ये जनेऊ भी पाणगे मत्थे ते टिक्का भी लाणगे। सचमुच भावे गुरु भी गुरु घर विच जनेऊ पाण की मनाई है किसे गुरु ने जनेऊ नहीं पहरिया पर जनेऊ की रखिया वास्ते गुरु गोबिंद सिंह जी ने अपने पिता नूं कुर्बान कर दिता और इन्ना माण गुरु साहिबां ने हिंदू कौम नूं भी बख्शिया उन्हां दे धर्म वास्ते अपना पिता वार दिता।
पाट्यो बामण होत मंगवार बहरूपी लबाणे कुम्यार
बहरूपी तमाशा करने वाले इन्हां नूं कौन पुछदा पर साहिबां ने कहा मैं इन्हां नूं भी माण बख्शांगा लबाणी जात दे ਸਾਹਿਬਾਂ ਨੇ ਕਿਹਾ ਇਹਨਾਂ ਨੂੰ ਵੀ ਮਾਣ ਮਿਲੇਗਾ ਔਰ ਮਾਣ ਮਿਲਿਆ ਵੀ। ਬਾਬਾ ਮੱਖਣ ਸ਼ਾਹ ਲਵਾਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਪ੍ਰਗਟ ਕੀਤਾ ਉਹ ਲਵਾਣੇ ਸਨ। ਉਸ ਲਵਾਣਾ ਕੌਮ ਵਿੱਚ ਗੁਰੂ ਸਾਹਿਬਾਂ ਨੇ ਦਾਸਾਂ ਦੇ ਪਰਿਵਾਰ ਨੂੰ ਵੀ ਜਨਮ ਬਖਸ਼ਿਆ ਜੋ ਆਪ ਦੀ ਕੀਰਤਨ ਦੁਆਰਾ ਸੇਵਾ ਕਰ ਰਹੇ ਹੈ। ਇਹ ਮਾਨ ਗੁਰੂ ਸਾਹਿਬਾਂ ਨੇ ਸਾਰੀਆਂ ਜਾਤਾਂ ਤੇ ਕੌਮਾਂ ਨੂੰ ਦਿੱਤਾ। ਪਟੋ ਬਾਮਣ ਹੋਤ ਮੰਗਵਾਰ ਬਹਿ ਰੂਪੀਏ ਲਬਾਣੇ ਘੁਮਿਆਰ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਯੇ ਯਾਦ ਕਰੇ ਹਮਰੀ ਗੁਰਿਆਈ। ਗੁਰੂ ਸਾਹਿਬਾਂ ਨੇ ਕਿਹਾ ਮੈਂ ਇਹਨਾਂ ਗਰੀਬਾਂ ਨੂੰ ਬਾਦਸ਼ਾਹੀਆਂ ਦਿਆਂਗਾ ਤਾਂ ਕਿ ਯਾਦ ਕਰਨ। ਕੋਈ ਗੁਰੂ ਗੋਬਿੰਦ ਸਿੰਘ ਹੋਇਆ ਸੀ ਜਿਹਨੇ ਗਰੀਬਾਂ ਨੂੰ ਵੀ ਰਾਜੇ ਮਹਾਰਾਜੇ ਬਣਾਇਆ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਯੇ ਯਾਦ ਕਰੇ ਹਮਰੀ ਗੁਰਿਆਈ ਚੁੰਕਾਰ ਅਜ ਹਮਾਰ ਚੁੰਕਾਰ ਅਜ ਹਮਾਰ ਹਿਲਤੇ ਦਰਬੁਜਸਤ ਚੁੰਕਾਰ ਅਜ ਹਮਾਰ ਚੁੰਕਾਰ ਅਜ ਹਮਾਰ ਹਿਲਤੇ ਦਰਬੁਜਸਤ ਚੁੰਕਾਰ ਅਜ ਹਮਾਰ।
ਕਲਗੀਧਰ ਪਾਤਸ਼ਾਹ ਕੋਲ 52 ਕਵੀ ਸਨ, ਹੋਰ ਵੀ ਸਨ, ਪਰ 52 ਕਵੀ ਖਾਸ ਗੁਰੂ ਸਾਹਿਬਾਂ ਨੇ ਰੱਖੇ ਸਨ। ਇੱਕ ਦਿਨ ਕਵੀ ਬੈਠੇ ਸਨ, ਕੁਝ ਵਿੱਚੋਂ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਚੰਡੀ ਦੇਵੀ ਦੀ ਪੂਜਾ ਕਰਨ ਤਾਂ ਦੇਵੀ ਬੜੀ ਸ਼ਕਤੀ ਦੇਵੇਗੀ। ਇਹ ਗੱਲਾਂ ਕਰ ਰਹੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਪਹੁੰਚੇ। ਸਿੱਖਾਂ ਨੇ ਕਿਹਾ ਪਾਤਸ਼ਾਹ ਇਹ ਕੁਝ ਕਵੀ ਕਹਿ ਰਹੇ ਨੇ ਕਿ ਜੇ ਤੁਸੀਂ ਚੰਡੀ ਦੇਵੀ ਦੀ ਪੂਜਾ ਕਰੋ ਤਾਂ ਚੰਡੀ ਦੇਵੀ ਤੁਹਾਨੂੰ ਬੜੀ ਸ਼ਕਤੀ ਦੇਵੇਗੀ। ਗੁਰੂ ਸਾਹਿਬਾਂ ਨੇ ਜਦੋਂ ਇਹ ਸੁਣਿਆ ਮਨ ਵਿੱਚ ਸੋਚਣ ਲੱਗੇ ਹਿੰਦੁਸਤਾਨ ਦੇ ਲੋਕ ਦੇਵੀ ਦੇਵਤਿਆਂ ਦੇ ਆਸਰੇ ਬੈਠੇ ਰਹੇ ਅਤੇ ਆਪਣਾ ਦੇਸ਼ ਗੁਲਾਮ ਕਰਾ ਲਿਆ, ਪਰ ਮੈਂ ਕਿਸੇ ਦੇ ਆਸਰੇ ਬਹਿਣਾ ਚੰਗਾ ਨਹੀਂ ਸਮਝਦਾ। ਜੋ ਕਰਨਾ ਹੈ ਆਪ ਕਰਨਾ ਹੈ। ਸਿੱਖਾਂ ਨੂੰ ਗੱਲਾਂ ਨਾਲ ਵੀ ਸਮਝਾ ਸਕਦੇ ਸਨ, ਪਰ ਸਾਹਿਬਾਂ ਨੇ ਕਿਹਾ ਕਿ ਸਿੱਖਾਂ ਦੇ ਮਨਾਂ ਵਿੱਚ ਭੁਲੇਖਾ ਦੂਰ ਕਰਨ ਵਾਸਤੇ ਜਿੱਦਾਂ ਇਹ ਕਹਿੰਦੇ ਨੇ ਉਸ ਤਰ੍ਹਾਂ ਕਰਨੇ। ਸਾਹਿਬ ਜੀ ਕਹਿਣ ਲੱਗੇ ਅੱਛਾ ਦੇਵੀ ਨੂੰ ਕੌਣ ਪ੍ਰਗਟ ਕਰੇਗਾ? ਤਾਂ ਉਸ ਵਕਤ ਕਹਿਣ ਲੱਗੇ ਮਹਾਰਾਜ ਕਿਸੋ ਪੰਡਿਤ ਦੇਵੀ ਨੂੰ ਪ੍ਰਗਟ ਕਰ ਸਕਦਾ ਹੈ, ਔਰ ਕੁਦਰਤੀ ਕੇਸੋ ਵੀ ਜਾ ਨਿਕਲੇ। ਉਸ ਨੇ ਵੀ ਇਹੋ ਗੱਲ ਕਹੀ ਮਹਾਰਾਜ ਜੀ ਤੁਸੀਂ ਚੰਡੀ ਨੂੰ ਪ੍ਰਸੰਨ ਕਰ ਲਓ, ਚੰਡੀ ਦੇਵੀ ਤੁਹਾਨੂੰ ਸ਼ਕਤੀ ਦੇਵੇਗੀ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਫਿਰ ਤੁਸੀਂ ਚੰਡੀ ਨੂੰ ਪ੍ਰਗਟ ਕਰੋ। ਹੁਣ ਕੇਸੋ ਪੰਡਿਤ ਕਹਿ ਤਾਂ ਬੈਠਾ ਪਰ ਪੱਲੇ ਕੁਝ ਵੀ ਨਹੀਂ, ਨਾ ਮਨ ਵਿੱਚ ਸ਼ਰਧਾ ਨਾ ਪਿਆਰ, ਦੇਵੀ ਕਿਵੇਂ ਪ੍ਰਗਟ ਕਰੇ? ਬਹਾਨਾ ਲਾਇਆ ਮਹਾਰਾਜ ਯੱਗ ਕਰਨਾ ਪਏਗਾ, ਹਜ਼ਾਰਾਂ ਰੁਪਏ ਖਰਚ ਹੋ ਜਾਣਗੇ। ਤਾਂ ਸਾਹਿਬ ਜੀ ਕਹਿਣ ਲੱਗੇ ਹੁਣ ਭੱਜ ਨਾ, ਖਰਚਾ ਦੱਸ ਕੇ ਡਰਾ ਨਾ ਸਾਨੂੰ, ਹਜ਼ਾਰਾਂ ਰੁਪਏ ਤਾਂ ਕੁਝ ਵੀ ਨਹੀਂ, ਜੇ ਤੂੰ ਕਵੇਂਗਾ ਤੇ ਲੱਖਾਂ ਰੁਪਏ ਦੇਵਾਂਗੇ, ਪਰ ਤੂੰ ਦੇਵੀ ਪ੍ਰਗਟ ਕਰ। ਫਿਰ ਦੂਸਰਾ ਬਹਾਨਾ ਲਾਇਆ ਕਿ ਮਹਾਰਾਜ ਇਕਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਕੋਈ ਆਵੇ ਜਾਵੇ ਨਾ, ਔਰ ਇਕਾਂਤ ਕਿਧਰੇ ਹੈ ਨਹੀਂ,
यज्ञ नहीं हो सकता। साहब जी कहन लगे कि सो सामने देख नैना देवी का मंदिर जिहड़ा पहाड़ी ते है अज भी आनंदपुर साहब विच है। साहब जी कहन लगे ये जगह बड़ी एकांत है, इत्थे कोई आए जाएगा नहीं, असी थले पहरा ला देंगे, हुण भजन का कोई रस्ता नहीं। हजारां रुपए की समगरी नैना देवी दे मंदिर पहुँचा दी गई अते यज्ञ शुरू हो गया। कदी कदी साहब जी जाते ने ते फेरा मारे आते ने
चूंकार अस हमार चूंकार अस हमार हिलते दर गुजस चूंकार अस हमार हलाल अस्त बुरिदर बाशम शीर दस्ते चुंकार अस हमार चुंकार अस हमार।
सात क दिन बाकी रह गए यज्ञ खत्म होने च। कलगीधर पातशाह पहुंचे कह लगे कि सो भाई देवी दे प्रगट होने च किन्ना समा बाकी। कह लगा महाराज सात क दिन बाकी ने। केसो दे नाल होर भी ब्राह्मण बैठे मंत्र पढ़ रहे ने, पर जदों केसो ने कलगीधर पातशाह दा घोड़ा देखिया कहन लगा महाराज तुसी यज्ञ भ्रिष्ट कर दिता। साहब जी कहन लगे किस तरह? कहन लगा तुहाडे घोड़े दी काठी दे नाल मरे हुए पंछी बजे ने। एक कलगीधर पातशाह दा कौतक सी। केसो कहन लगा मरे हुए पंछी तुसी घोड़े दी काठी नाल बजे ने और ए मरे हुए पंछी यज्ञ वाली जगह ते लैके आए हो, यज्ञ भ्रिष्ट हो गया। साहब जी हस पे कहन लगे कमाल है केसो, जदों तू यज्ञ शुरू किया ता पहला बकरे नूं मार के उहदी बली दित्ती, बकरा मारन दे नाल यज्ञ भ्रिष्ट ना होया, ये चार पंछी जिहड़े असीं बाहरों मार के लियाए आ इहनां नाल यज्ञ भ्रिष्ट हो गया। साहब जी कहन लगे केसो ये पंछी मरे नहीं जिंदा नहीं। कहन लगा नहीं महाराज मरे हुए ने। साहबा ने सिख ने इशारा किया, उन्हें पंछी खोले काठी नालों ते हवा दे विच उड़ा दिते और केसो हैरान हो गया।
चूंकार अज हमार चूंकार अज हमार हिलते दरगुजस चूंकार अज हमार हलाल अस्त बुरिद हलाल अस्त बुरिद पशम शीर दस्त चूंकार अज हमार चूंकार अज हमार।
सात दिन भी बीत गए। आखिरी दिन कलगीधर पातशाह सवेरे तैयार होए नैना देवी दे मंदिर जा पहुंचे जिथे यज्ञ हो रहा है। कहन लगे केसो देवी दे प्रगट होने विच किन्नी देर है? कहन लगा महाराज दोपहर नूं होवेगी। ज्यों ज्यों समा बीतदा जा रहा है एक केसो घबराई जा रहा है क्योंकि पल्ले कुछ भी नहीं। झूठ बोलिया सी
पर हुण बचना बड़ा औखा है। ज्यों ज्यों सूरज चढ़दा जा रहा है केसो घबराई जा रहा है। नाले चार चपेरे देखी भी जांदा है कि किधरों भजन दा राह है कि नहीं। शिखर दोपहर हो गई। साहब जी कहन लगे केसो समा बीतता जा रहा है, देवी नहीं प्रगट हो रही। दोपहर टल गई। ये कहद्या कि होन होन वाली बड़ा समा लंघ गया। साहब जी सिर ते खलोती ने केसो दे, कहन लगे केसो देवी नहीं प्रगट हो रही। ता केसो ने सोचिया अपनी जान बचाण दा इको एक राह है कि उन्हें गुरु गोबिंद सिंह जी नूं ही खत्म कर दिता जाए। कहन लगा महाराज देवी तां प्रगट होवेगी जे तुहाडे वर्गा कोई महापुरश अपना सिर भेट करे। ए झूठ जदों कलगीधर पातशाह ने सुनिया अखां गुस्से दे नाल लाल हो गई। अखां इंज हो गई जिवें दहक दा अंगारा हुंदा है, चेहरा गुस्से नाल लाल हो गया। हथ किरपान ते गया, म्यान विच किरपान खिंच ली ते कड़क के कहा केसो देवी महापुरश की बली मंगदी, तेनू सवा महीना हो गया इत्थे बैठ के मंत्र पढ़ दे, फिर तेरे तो वड्डा महापुरश केड़ा है, तेरा ही सिर वढ़ के देवी नू भेटा दे देने। जदों गुरु साहिबां दा यह रूप देखे केसो थर थर कंबन लग पे है। कहन लगा महाराज दो मिनट छुट्टी दियो, एक बारी घर फेरा मारिया। ज्यों पहाड़ी तो उतरिया मुड़ के ना आया, ना ही गुरु साहिबां ने इंतजार की। जिनी भी समगरी उत्थे पई सी गुरु साहिबां ने सारी चुक के हवन कुंड विच सुट दित्ती। असंखा टीण देसी घिओ दे लकड़ा होर समगरी सब कुछ सुट दिता अग विच। इस तरह अग बली जिवें कि पहाड़ नूं अग लग गई, पर्वत इक दहक दा अंगारा बन गया। उचियां उचियां लपटां उठन लग पईआं अग दीआं। गुरु साहिबां दे सारे कपड़े मुड़के नाल भर गए, चेहरा भख रहे अग दी तरह। तां दोनों हथ उतां कीते ते नाले कहा अकाल पुरख जिस तरह ये लपटां तां उठ रहीआं ने इस तरह इस देश नूं उच्चा लै जा। जिस तरह ये समगरी पई सड़दी है इस तरह दुष्टां पापियां नूं साड़ के ते सुहा कर दे। हुण कृपाण हथ विच फड़ी अखां उसे तरह गुस्से नाल दहक रहीआं ने, शरीर सारा मुड़के नाल भरे है कृपाण हथ विच फड़ के ते पहाड़ी तों थले उतरन लग पए।
चूंकार अज हमा चूंकार अज हमा हिलते तरबुजस चूंकार अज हमा हलाल अज बुरद पाशम शीर दस्त चूंकार अज हमा अज हमा।
पहाड़ी तू थले उतरी, चेहरे का रंग लाल देखे, पहाड़ दे उत्ते उसे तरह अग बल रही है। सिखां पुछिया पातशाह देवी प्रगट हो गई चंडी क्योंकि अग बलदी देखी सी। ता गुरु साहिबां ने कहा हां चंडी प्रगट हो गई। कृपाण वाल हाथ उत्ते कीता, कहन लगे मेरी चंडी मेरी एक कृपाण है। हाथ विच एक कृपाण दिल विच सच ओट अकाल पुरख दी ते फिर पाए जिधर भी जाओगे तुहाडी फतेह होवेगी। ते नाले गुरु साहिबां ने यह शब्द उचारे
खग खंड बिहंडंग खल दल खंडंग अतरण मंडंग बर बंडंग
ਹਲਖੰਡ ਬਿਹੰਡੰਗ ਖਲ ਦਲ ਖੰਡੰਗ। ਇਹ ਜਿਹੜੀ ਚੰਡੀ ਕਿਰਪਾਨ ਹੈ ਇਹ ਮੂਰਖਾਂ ਦੇ ਦਲਾਂ ਦੇ ਟੁਕੜੇ ਬੜੇ ਸੋਹਣੇ ਕਰਦੀ ਹੈ। ਕਲਗੀਧਰ ਪਾਤਸ਼ਾਹ ਨੇ ਆਪ ਇਹ ਸ਼ਬਦ ਲਿਖੇ ਆ।
ਖਗ ਖੰਡ ਬਿਹੰਡੰਗ ਖਲ ਦਲ ਖੰਡੰਗ ਆਤਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡ ਜੋਤ ਅਮੰਡੰਗ ਪਾਨ ਪ੍ਰਭੰਗ।
ਪੁਜ ਦੰਡ ਪੁਜ ਕੇ ਬਾਹਮਨ ਇਹ ਹੱਥਾਂ ਦਾ ਸੋਟਾ ਇਹ ਕਿਰਪਾਨ ਇਹ ਚੰਡੀ ਇਹ ਜਦੋਂ ਹੱਥ ਚ ਫੜੀ ਹੁੰਦੀ ਹੈ ਪਾਨ ਕੇ ਆ ਸੂਰਜ ਨੂੰ ਤਾਂ ਸੂਰਜ ਦੀ ਰੋਸ਼ਨੀ ਵੀ ਇਹਦੇ ਸਾਹਮਣੇ ਫਿਰ ਫਿੱਕੀ ਹੁੰਦੀ ਹੈ।
ਪੁਜ ਦੰਡ ਅਖੰਡੰਗ ਤੇਜ ਪ੍ਰਚੰਡ ਜੋਤ ਅਮੰਡੰਗ ਪਾਨ ਪ੍ਰਭੰਗ ਚੂੰਕਾਰ ਅਜ ਹਮਾ ਚੂੰਕਾਰ ਅਜ ਹਮਾ ਅਜ ਹਮਾ ਹਲਾਲ ਅਸਤ ਬੁਰਦ ਬਸ਼ਮ ਸ਼ੀਰ ਦਸਤ ਚੌਂਕਾਰ ਅਜ ਹਮਾ।
ਗੁਰੂ ਸਾਹਿਬਾਂ ਨੇ ਕਿਹਾ ਮੇਰੀ ਚੰਡੀ ਮੇਰੀ ਕਿਰਪਾਨ ਖਾਲਸੇ ਦੀ ਚੰਡੀ ਖਾਲਸੇ ਦੀ ਕਿਰਪਾਨ। ਦਿਲ ਵਿੱਚ ਸੱਚ ਸੱਚ ਦਾ ਰਸਤਾ ਨਹੀਂ ਛੱਡਣਾ ਓਟ ਅਕਾਲ ਪੁਰਖ ਦੀ ਇਹ ਕਿਰਪਾਨ ਚੁੱਕਣੀ ਹੈ ਭਲੇ ਵਾਸਤੇ ਜ਼ੁਲਮ ਕਰਨ ਵਾਸਤੇ ਨਹੀਂ ਜ਼ੁਲਮ ਖਤਮ ਕਰਨ ਵਾਸਤੇ। ਔਰ ਗੁਰੂ ਸਾਹਿਬਾਂ ਨੇ ਸੱਚਮੁੱਚ ਫਿਰ ਉਹ ਔਰੰਗਜ਼ੇਬ ਜਿਹੜਾ ਜ਼ੁਲਮ ਕਰ ਰਿਹਾ ਸੀ ਕਹਿੰਦਾ ਸੀ ਮੈਂ ਹਿੰਦੁਸਤਾਨ ਵਿੱਚ ਇੱਕ ਧਰਮ ਰਹਿਣ ਦੇਣਾ ਉਹ ਮੁਸਲਮਾਨ ਧਰਮ ਬਾਕੀ ਸਭ ਧਰਮ ਖਤਮ ਕਰ ਦੇਣੇ ਨੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਰਾਜ ਦੀਆਂ ਫਿਰ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਔਰ ਜਿਹੜੇ ਲੋਕ ਦੁਖੀ ਸਨ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ। ਤੋ ਆਓ ਆਪਾਂ ਵੀ ਗੁਰੂ ਦਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ। ਕਹਿੰਦੇ ਨੇ ਜਿਹਦਾ ਮੁਹਾਂਦਰਾ ਪਿਤਾ ਵਰਗਾ ਨਾ ਹੋਵੇ ਜੇ ਉਹ ਮਿਲ ਪਵੇ ਤੇ ਕਈ ਲੋਕ ਕਹਿ ਦਿੰਦੇ ਨੇ ਕਾਕਾ ਤੇਰਾ ਮੁਹਾਂਦਰਾ ਤੇਰੇ ਪਿਤਾ ਵਰਗਾ ਨਹੀਂ ਪਰ ਹੈ ਤੂੰ ਫਲਾਣੀ ਦਾ ਹੀ। ਤੇ ਜਿਹਦਾ ਮੁਹਾਂਦਰਾ ਪਿਤਾ ਵਰਗਾ ਹੋਵੇ ਉਹਨੂੰ ਨਾ ਵੀ ਜਾਣਦੀ ਹੋਈਏ ਤੇ ਆਮ ਲੋਕ ਕਹਿੰਦੇ ਨੇ ਤੂੰ ਫਲਾਣੇ ਦਾ ਪੁੱਤਰ ਤੇ ਨਹੀਂ ਕਿਉਂਕਿ ਤੇਰਾ ਮੁਹਾਂਦਰਾ ਤੇਰੇ ਪਿਤਾ ਵਰਗਾ ਹੈ। ਹੁਣ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਹੁਣ ਸਾਡੇ ਪਿਤਾ ਦਾ ਪਹਿਰਾਵਾ ਕੈਸਾ ਹੈ ਸਾਬਤ ਸੂਰਤ ਤੇ ਜੇ ਅਸੀਂ ਸਾਬਤ ਸੂਰਤ ਨਾ ਹੋਈਏ ਨਾ ਅੰਮ੍ਰਿਤ ਛਕਿਆ ਹੋਵੇ ਕੋਈ ਪੁੱਛੇ ਕਿ ਤੂੰ ਕੌਣ ਹੈ ਜੇ ਉਹਨੂੰ ਕਹੀਏ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਅਗਲਾ ਕਹੇ ਨਾ ਤੂੰ ਅੰਮ੍ਰਿਤ ਛਕਿਆ ਨਾ ਤੂੰ ਸਾਬਤ ਸੂਰਤ ਹੈ ਤੂੰ ਲੱਗਦਾ ਨਹੀਂ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇਂ। ਜਿਹੜੇ ਦਾੜੀਆਂ ਕੱਟਦੇ ਨੇ ਸ਼ਰਾਬਾਂ ਪੀਂਦੇ ਨੇ ਔਰ ਆਪਣੇ ਆਪ ਨੂੰ ਇਹ ਅਖਵਾਉਂਦੇ ਨੇ ਕਿ ਅਸੀਂ ਸਿੱਖ ਹਾਂ ਉਹ ਕਦੇ ਸਿੱਖ ਹੋ ਹੀ ਨਹੀਂ ਸਕਦੇ। ਜਿਹੜਾ ਦਾੜੀ ਕੱਟੇ ਰੋਮਾਂ ਦੀ ਬੇਅਦਬੀ ਕਰੇ ਉਹ ਕਦੇ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਕਿਉਂ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਸਿੱਖ ਹੈ ਉਹ ਮੇਰਾ ਰੂਪ ਹੈ ਔਰ ਗੁਰੂ ਦਾ ਰੂਪ ਤਾਂ ਬਹੁਤ ਪਵਿੱਤਰ ਹੈ। ਕਿਸੇ ਸਿੱਖ ਨੇ ਕਿਹਾ ਐ ਕਲਗੀਧਰ ਪਾਤਸ਼ਾਹ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੁਸੀਂ ਕੋਲ ਨਾ ਹੋਵੋ ਤਾਂ ਕੀ ਕੀਤਾ ਜਾਏ। ਤਾਂ ਗੁਰੂ ਸਾਹਿਬਾਂ ਨੇ ਕਿਹਾ ਜਿਹੜਾ ਸਾਬਤ ਸੂਰਤ ਹੋਵੇ ਰਹਿਤ ਬਹਿਤ ਚ ਪੱਕਾ ਪੰਜਾ ਬਾਣੀਆਂ ਦਾ ਨਿਤਨੇਮੀ ਹੋਵੇ ਉਹਦੇ ਦਰਸ਼ਨ ਕਰ ਲਓ ਮੇਰੇ ਦਰਸ਼ਨ ਹੋ ਜਾਣਗੇ। ਸਿੱਖ ਨੇ ਕਿਹਾ ਪਾਤਸ਼ਾਹ ਜੇ ਕੋਲ ਕੋਈ ਵੀ ਗੁਰਸਿੱਖ ਨਾ ਹੋਵੇ ਇੱਛਾ ਹੋਵੇ ਦਰਸ਼ਨਾਂ ਦੀ ਫੇਰ। ਤਾਂ ਸਾਹਿਬਾਂ ਨੇ ਕਿਹਾ ਜਿਹੜਾ ਸਾਬਤ ਸੂਰਤ ਰਹਿਤ ਬਹਿਤ ਚ ਪੱਕਾ ਹੋਵੇ ਉਹਦੀ ਇੱਛਾ ਹੈ ਸਾਡੇ ਦਰਸ਼ਨ ਕਰਨ ਦੀ। ਕੋਲ ਕੋਈ ਗੁਰਸਿੱਖ ਨਹੀਂ ਤਾਂ ਉਹ ਆਪ ਹੀ ਸੀਸੇ ਦੇ ਸਾਹਮਣੇ ਖੜਾ ਹੋ ਜਾਵੇ, ਆਪਣੀ ਸੂਰਤ ਵਿੱਚੋਂ ਉਹਨੂੰ ਸਾਡੇ ਦਰਸ਼ਨ ਹੋ ਜਾਣਗੇ। ਇਹ ਸੂਰਤ ਸਾਡੀ ਨਹੀਂ, ਗੁਰੂ ਦੀ, ਅਤੇ ਜਿਹੜਾ ਗੁਰੂ ਦੀ ਸੂਰਤ ਵਿਗਾੜੇਗਾ ਉਹ ਫਿਰ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਇਸ ਸੂਰਤ ਨੂੰ ਸੰਭਾਲੋ, ਅੰਮ੍ਰਿਤ ਛਕੋ ਅਤੇ ਗੁਰੂ ਦੇ ਲੜ ਲੱਗੋ ਅਤੇ ਆਪਣਾ ਜਨਮ ਸਫਲਾ ਕਰੋ। ਜਿਹੜਾ ਇਨਸਾਨ ਆਪਣੇ ਧਰਮ ਵਿੱਚ ਪੱਕਾ ਨਹੀਂ ਉਹ ਇਨਸਾਨ ਦੇਸ਼ ਕੌਮ ਦੀ ਸੇਵਾ ਨਹੀਂ ਕਰ ਸਕਦਾ। ਜਿਹੜਾ ਧਰਮ ਵਿੱਚ ਪੱਕਾ ਹੈ ਉਹ ਹੀ ਦੇਸ਼ ਕੌਮ ਦੀ ਵੀ ਸੇਵਾ ਕਰ ਸਕਦਾ ਹੈ। ਗੁਰੂ ਸਾਹਿਬਾਂ ਦਾ ਉਪਦੇਸ਼ ਹੈ, ਐ ਭਾਈ ਤੂੰ ਕਿਸੇ ਵੀ ਜਾਤ ਦੈ, ਕਿਸੇ ਵੀ ਧਰਮ ਦੈ, ਆਪਣੇ ਧਰਮ ਵਿੱਚ ਪੱਕਾ ਰਹਿ, ਆਪ ਸੁਖੀ ਵੱਸ, ਦੂਸਰਿਆਂ ਨੂੰ ਸੁੱਖ ਦੇ। ਇਸ ਸੰਸਾਰ ਵਿੱਚ ਆਉਣ ਦਾ ਇਹੋ ਹੀ ਲਾਭ ਹੈ।
ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ, ਹਿਲਤੇ ਦਰ ਗੁਜਸਤ, ਚੌਂਕਾਰ ਅਜ ਹਮਾ। ਹਲਾਲ ਆਸਤ ਬੁਰਦ ਬਾਸ਼ਮ ਸ਼ੀਰ ਦਸਤ, ਚੌਂਕਾਰ ਅਜ ਹਮਾ, ਚੌਂਕਾਰ ਅਜ ਹਮਾ।